دوہرا ملو شائی آئے کر شری انگد کے پاس کر بندن بیٹھے او نکٹ بنتی کین پرکاش
واہگرو جی کا خالصہ واہگرو جی کی فتح پرم ستکار جگو جگ اٹل لوک پر لوک دے راکھے دین دنیا دے مالک دساں پاتشاہیاں کے آتمک سروپ صاحبان صاحب تان تان شری گرو گرنتھ صاحب مہاراج وڈے بھاگ آپ گرسنگتان دے جنہاں اپنے نیت دے نیم انوسار نویں مالک تانو گرو تیغ بہادر مہاراج جی دے پاون در گردوارا دوکھ نوارن صاحب وکھے بہت سی ادب پیار پریم ستکار سہت ہرکیاں کتھا کہانیاں گرمیت سنائیاں بلکاری گر اپنے گر کو بل جائیاں ست گرو تان گرو انگد صاحب مہاراج جی دے پاون لڑی وار چل رہے پیارے گر اتہاس نو سرون کرن واسطے آپ جی تان شری گرو گرنتھ صاحب مہاراج جی دے چرن کملا پاس جڑ بیٹھے ہو گرو کیاں سفتاں وڈیائیاں جدوں گرو پیارے سکھ سرون کردے نے جنہاں نو آپ مہاراج جی بلا کے آئے مل گر سکھ آئے مل تو میرے گرو کے پیارے اپنا خاص جان کر کے جدے تو سب کچھ آپا پاو کلگیتر پاتشاہ جی نے قربان کر دیتا اس خالصے نو گرو کیاں پیاریاں سنگتاں نو جنہاں نو بہت ہی بانی وچ وڈیایا گیا کہ بھائی توں آ کے اپنے گردیو مالک نو مل پورے گرو نو مل تے پورے گرو دے چرناں وچ بیٹھ کر کے پرماتما دیاں وڈیائیاں کرنیاں سکھ نرنکار جی دیاں وڈیائیاں کرنیاں سکھ اے سانو بخششاں گرو کیاں جدوں وچاراں آپاں گر اتہاس نو سرون کرنے آ تاں ساڈا پرمیشور جی دیاں سفتاں وڈیائیاں والے پاسے من لگدا ہے کہ آپاں نرنکار جی دیاں وڈیائیاں کریے اس لئی گرو رام داس مہاراج سچے پتا آکھدے نے جیڑا اپنے آپ نو گرو کا سکھ کھواؤندا ہے جنہیں آخیا گرو نانک دیو مہاراج میں تیرا سکھ کاں تے سکھ نو پتا ہے کہ پھر او دا جیون کی کا ہے سکھ نو پتا ہے کہ گرو نے مینو کی مریادا بخشی کا ہے تے سکھ نو کی مریادا بخشی گرو نے گر سات گر کا جو سکھ اکھائے سو پل کے اٹھ کر نام تے آوے یہ سکھ نو ستگرا نے مریادا بخشی کا یہ سارے شبد نو ہر گرو نانک نام لیوا سکھ کماوے تے اینا برکتاں اینا بخششاں نو جدوں آپ مانانگے تے سانو آنند دی سکھ ندان پرمیشر جی دی پراپتی ہوے گی سو اج دا پاون دن او دے مکینے دی پرارمبھتا کوئی تے سارا مکینہ ہی اے سارا مکینہ ایسا بھی گرو نانک نام لیوا سکھ کہ اے بھائی سارا مکینہ ہی شہیداں دا بیانت شہیدیاں اس مکینے وچ ہوئیاں چھ سات پو دی وچلی رات نو آنندپور صاحب جی دا قلعہ چھڈیا تے اس دن تو ہی ਬੇਅੰਤ ਗੁਰਸਿੱਖਾਂ ਨੇ ਆਪਣੀਆਂ ਸ਼ਹੀਦੀਆਂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਪਣਾ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਕੁਰਬਾਨ ਕਰ ਦਿੱਤਾ। ਬੇਅੰਤ ਗੁਰਸਿੱਖਾਂ ਨੇ ਸ਼ਹੀਦੀਆਂ ਪਾ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਖੇਪ ਜਿਹਾ ਆਪਾਂ ਜੋ ਪੰਚਮ ਪਿਤਾ ਜੀ ਨੇ 12 ਮਹਾਂ ਮਹਾਰਾਜ ਦੇ ਵਿਚ ਬਚਨ ਬਖਸ਼ੇ ਸਮਾਪਤੀ ਤੇ ਵਿਚਾਰਾਂਗੇ ਵਾਹਿਗੁਰੂ ਸਾਨੂੰ ਕੀ ਉਪਦੇਸ਼ ਬਖਸ਼ ਰਹੇ ਨੇ। ਜੋ ਲੜੀਵਾਰ ਪ੍ਰਕਰਨ ਚੱਲ ਰਹੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਬੇਅੰਤ ਗੁਰ ਸਿਖਾ ਰਹੇ ਨੇ, ਜਦੋਂ ਐਸੀ ਕਥਾ ਆਉਂਦੀ ਉਸ ਵੇਲੇ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਇਕ ਭਾਈ ਢਿੰਗਾ ਨਾਈ ਚੱਲ ਕੇ ਆਇਆ, ਉਹਨੇ ਆ ਕਰਕੇ ਸੇਵਾ ਕੀਤੀ। ਕਾਫੀ ਦਿਨ ਸੇਵਾ ਕਰਦਿਆਂ ਗੁਰਸਿੱਖਾਂ ਨੂੰ ਗਰਮ ਪਾਣੀ ਕਰਕੇ ਦੇਣਾ, ਇਸ਼ਨਾਨ ਕਰਨ ਵਾਸਤੇ, ਗੁਰੂ ਕੇ ਲੰਗਰਾਂ ਵਿਚ ਸੇਵਾ ਕਰਨੀ, ਜਿੱਥੇ ਵੀ ਸੇਵਾ ਮਿਲਣੀ ਇਸ ਸਿੱਖ ਨੇ ਪਿਆਰ ਦੇ ਨਾਲ ਸੇਵਾ ਕਰਨੀ। ਇਹ ਨਾ ਜਾਣਨਾ ਕਿ ਮੈਂ ਰੋਜ਼ ਸੇਵਾ ਕਰਨਾ ਵਾ ਤੇ ਮੇਰਾ ਹੀ ਫਰਜ਼ ਹੈ, ਮੇਰੇ ਤੋਂ ਬਿਨਾਂ ਕੋਈ ਦੂਜਾ ਕਰੇ ਨਾ। ਐਸਾ ਪਿਆਰ ਹੋਣਾ ਚਾਹੀਦਾ, ਸੇਵਾ ਮਿਲ ਜਾਵੇ ਤੇ ਕਰ ਲੈਣੀ ਚਾਹੀਦੀ ਏ, ਧੱਕਾ ਨਹੀਂ ਕਰਨਾ ਚਾਹੀਦਾ। ਸੇਵਾ ਕਰ ਰਹਿ ਨੂੰ ਘਟਾਉਣਾ ਨਹੀਂ ਚਾਹੀਦਾ। ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰ ਤੇ ਖਲੋ ਜਾਓ, ਜਦੋਂ ਮੇਰੇ ਸਤਿਗੁਰ ਨੂੰ ਪਿਆਰੇ ਲੱਗੇ ਵਾਹਿਗੁਰੂ ਨੇ ਆਪ ਆਵਾਜ਼ ਮਾਰ ਕੇ ਸੇਵਾ ਲੈ ਲੈਣੀ ਏ। ਇਸ ਲਈ ਹੁਣ ਭਾਈ ਇਹ ਢਿੰਗੇ ਨਾਈ ਨੇ ਸੇਵਾ ਕੀਤੀ ਮਹਾਰਾਜ ਜੀ ਦੇ ਚਰਨਾਂ ਵਿਚ ਜੁੜ ਕਰ, ਤੇ ਇਕ ਦਿਨ ਦੋਵੇਂ ਹੱਥ ਜੋੜ ਲੈ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਵਾਹਿਗੁਰੂ ਕਿਰਪਾ ਕਰੋ, ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਸੇਵਾ ਕਰਦਿਆਂ ਨੂੰ ਸਮਾਂ ਲੰਘ ਗਿਆ, ਆਪਣੇ ਚਰਨਾਂ ਦਾ ਭਵਰਾ ਬਣਾ ਲਓ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਖਿਆ ਸੀ, ਭਾਈ ਸਿੱਖਾ ਗੁਰੂ ਗੋਰਖੀ ਤੇ ਗੁਰੂ ਗੋਰ ਦੇ ਵਿਚ ਸਿੱਖ ਨੂੰ ਆਪਾ ਭਾਵ ਗੁਰੂ ਗੋਰ ਦੇ ਵਿਚ ਸਮਾਣਾ ਪੈਂਦਾ, ਤੇ ਤਾਂ ਭਾਈ ਇਹ ਗੁਰਸਿੱਖੀ ਮਿਲਦੀ ਕਹਿ। ਜੇ ਗੁਰੂ ਗੋਰ ਵਿਚ ਆਪਣੇ ਆਪ ਨੂੰ ਸਮਾ ਸਕਣਾ ਤੇ ਸਿੱਖ ਬਣ। ਸੋ ਇਸ ਲਈ ਮੁਰਦਾ ਹੋਏ ਮੁਰੀਦ ਨਾ ਗੱਲੀ ਕੋਵਣਾ, ਸਿੱਖ ਦਾ ਤੇ ਜੀਵਨ ਇਸ ਤਰ੍ਹਾਂ ਦਾ ਜਿਵੇਂ ਕੋਈ ਮੁਰਦੇ ਨੂੰ ਦਫਨਾ ਦੇ, ਮੁਰਦੇ ਦਾ ਸੰਸਕਾਰ ਕਰਦਾ, ਉਹਨੂੰ ਜਿਹੜੇ ਪਾਸੇ ਮਰਜ਼ੀ ਕੋਈ ਲੈ ਜਾਏ, ਮੁਰਦਾ ਬੋਲ ਕੇ ਨਹੀਂ ਆਖਦਾ ਕਿ ਮੇਰੇ ਨਾਲ ਕੀ ਕਰ ਰਹੇ ਹੋ। ਤੇ ਗੁਰ ਪਿਆਰਿਓ, ਸਿੱਖ ਦਾ ਵੀ ਜੀਵਨ ਐਸਾ ਹੈ, ਜਿਹੜੇ ਪਾਸੇ ਗੁਰੂ ਲੈ ਜਾਏ ਸਿੱਖ ਉਹਨਾਂ ਬਚਨਾਂ ਨੂੰ ਭਾਲ ਦੇ ਕੇ ਮੰਨਦਾ। ਐਸੀਆਂ ਜਦੋਂ ਬਖਸ਼ਿਸ਼ਾਂ ਕੀਤੀਆਂ ਤੇ ਭਾਈ ਢਿੰਗੇ ਨਾਈ ਇਹ ਗੁਰਸਿੱਖ ਨੇ ਉਹਨਾਂ ਬਚਨਾਂ ਨੂੰ ਕਮਾਇਆ ਤੇ ਗੁਰਸਿੱਖੀ ਗੁਰੂ ਚਰਨਾਂ ਵਿਚੋਂ ਪ੍ਰਾਪਤ ਹੋਈ। ਇਸ ਉਪਰੰਤ ਭਾਈ ਪਾਰੋ ਜੁਲਕਾ ਮਹਾਰਾਜ ਦੇ ਚਰਨਾਂ ਵਿਚ ਚੱਲ ਕੇ ਆਇਆ ਤੇ ਬਹੁ ਪ੍ਰਕਾਰ ਤੋਂ ਵਡਿਆਈਆਂ ਕਿ ਮਹਾਰਾਜ ਕਿਰਪਾ ਕਰੋ, ਮੈਨੂੰ ਪਰਮ ਹੰਸ ਉਹ ਅਵਸਥਾ ਬਾਰੇ ਗਿਆਨ ਕਰਾਓ। ਤੇ ਜਦੋਂ ਐਸਾ ਦੱਸ ਕੀਤਾ ਮਹਾਰਾਜ ਜੀ ਦਾ ਸਤਿਗੁਰਾਂ ਉਦਾਹਰਨ ਦਿੱਤੀ, ਕਹਿਣ ਲੱਗੇ ਭਾਈ ਪਾਰੋ ਜੁਲਕਾ ਕਿ ਹੰਸ ਉਹਨਾਂ ਦੇ ਸਾਹਮਣੇ ਉਹਨਾਂ ਦੀ ਖੁਰਾਕ ਕੇ ਖੀਰੇ ਮੋਤੀ, ਤੇ ਉਹਨਾਂ ਵਿਚ ਇਕ ਗੁਣ ਏ ਕਿ ਉਹ ਪਾਣੀ ਤੇ ਦੁੱਧ ਨੂੰ ਵੱਖਰਿਆਂ ਕਰ ਦਿੰਦੇ ਨੇ, ਵਿਚੋਂ ਤਤ ਭਾਵ ਜਿਹੜਾ ਨਾ ਉਹ ਲੈ ਲੈਂਦੇ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਕਹਿਣ ਲੱਗੇ, ਜਿਹੜੀ ਪਰਮ ਹੰਸ ਦੀ ਇਹ ਜਿਹੜੀ ਅਵਸਥਾ ਹੈ ਨਾ, ਇਹ ਤੇ ਕੇਵਲ ਇਕ ਦ੍ਰਿਸ਼ਟਾਂਤ ਦਿੱਤਾ ਹੈ ਕਿ ਹੰਸ ਤਤ ਭਾਵ ਵਿਚੋਂ ਕੱਢਦੇ ਨੇ, ਪਰ ਇਹ ਪਰਮ ਹੰਸ ਵਾਲੀ ਅਵਸਥਾ ਜਿਹੜੀ ਹੈ ਨਾ, ਇਦੂ ਵੀ ਅੱਗੇ ਹੈ। ਇਹਦੇ ਵਿਚ ਭਾਈ ਆਪਾ ਭਾਵ, ਮੈਂ ਮੇਰੀ, ਹਰ ਪ੍ਰਕਾਰ ਤੋਂ ਜਦੋਂ ਬੰਦਾ ਆਪਣੇ ਆਪ ਨੂੰ ਆਪਾ ਭਾਵ ਮਿਟਾ ਦਿੰਦਾ ਹੈ ਤੇ ਫਿਰ ਇਸ ਅਵਸਥਾ ਦਾ ਮਾਲਕ ਬਣੀਦਾ। ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗਿਆਨ ਕਰਾਇਆ ਤੇ ਭਾਈ ਪਾਰੋ ਜੁਲਕਾ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚੋਂ ਬਖਸ਼ਿਸ਼ਾਂ ਮਿਲੀਆਂ। ਅਗਲਿਆਂ ਪ੍ਰਕਰਨਾਂ ਨਾਲ ਸਾਂਝ ਪਾਈਏ। ਗੁਰੂ ਚਰਨਾਂ ਵਿਚ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਭਾਈ ਮੱਲੂ ਸ਼ਾਹੀ, ਕਿਦਾਰੀ, ਦੀਪਾ, ਨਰਾਇਣ ਦਾਸ, ਭਾਈ ਬੁੱਲਾ, ਇਹ ਗੁਰਸਿੱਖ ਚੱਲ ਕਰਕੇ ਆਏ ਨੇ ਤੇ ਕੀ ਸਵਾਲ ਕਰਦੇ ਨੇ, ਕਿਸ ਤਰ੍ਹਾਂ ਇਹਨਾਂ ਸੇਵਾ ਕੀਤੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕਰ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕੀ ਇਹਨਾਂ ਗੁਰਸਿੱਖਾਂ ਨੂੰ ਉਪਦੇਸ਼ ਬਖਸ਼ਿਆ, ਉਹਨਾਂ ਬਖਸ਼ਿਸ਼ਾਂ ਭਰੇ ਇਤਿਹਾਸ ਨੂੰ ਭਾਈ ਸਰਵਣ ਕਰੀਏ। ਪਿਆਰ ਸਹਿਤ ਗੁਰ ਇਤਿਹਾਸ ਨਾਲ ਜੁੜਦੇ ਆ, ਬੁਲੰਦ ਆਵਾਜ਼ ਅੰਦਰ ਗੁਰਬਖਸ਼ ਬਾਬਾ ਜੀ ਦਾ ਬਖਸ਼ਿਆ ਗੁਰਮੰਤਰ ਉਚਾਰਨ ਕਰੀਏ। ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਕਰ ਸ੍ਰੀ ਅੰਗਦ ਕੇ ਪਾਸ।
ਤੇਨ ਕੁਲ ਦੇ ਸਿਰਮੌਰ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਕਿਰਪਾਲੂ ਮਿਹਰਵਾਨ ਦਾਤਾ ਜੀ, ਉਹਨਾਂ ਦੇ ਚਰਨਾਂ ਵਿਚ ਭਾਈ ਮੱਲੂ ਸ਼ਾਹੀ ਆਇਆ ਏ ਮਹਾਰਾਜ ਦੇ ਚਰਨਾਂ ਵਿਚ ਪਹੁੰਚ ਕਰ।
ਕਰ ਬੰਧਨ ਬੈਠੇ ਓ ਨਿਕਟ, ਬਿਨਤੀ ਕੀਨ ਪ੍ਰਕਾਸ਼।
ਤੇ ਬਹੁਤ ਅਦਬ ਪਿਆਰ ਪ੍ਰੇਮ ਸਤਿਕਾਰ ਸਹਿਤ ਦੋਵੇਂ ਹੱਥ ਜੋੜੇ ਅਰਦਾਸ ਬੇਨਤੀ ਕੀਤੀ, ਵੰਦਨਾ ਕੀਤੀ। ਜਿਸ ਤਰ੍ਹਾਂ ਆਪਾਂ ਦੋਏ ਕਰ ਜੋਰ ਕਰੋ ਅਰਦਾਸ, ਤੁਧ ਭਾਵੈ ਤਾਂ ਆਣੈ ਰਾਸ। ਦੋਵੇਂ ਹੱਥ ਜੋੜ ਕਰਕੇ ਜਦੋਂ ਵੀ ਅਰਦਾਸ ਵਿਚ ਸਾਵਧਾਨ ਹੋਈਏ ਤੇ ਦੋਵੇਂ ਹੱਥ ਜੋੜ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਮੱਥਾ ਟੇਕੀਏ ਤੇ ਦੋਵੇਂ ਹੱਥ ਆਪਣੇ ਜੋੜ ਲਈਏ ਤੇ ਪਿਆਰ ਸਹਿਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕੀਏ। ਇਸ ਤਰ੍ਹਾਂ ਭਾਈ ਮੱਲੂ ਸਾਖੀ ਨੇ ਮੱਥਾ ਟੇਕਿਆ, ਵੰਦਨਾ ਬੇਨਤੀਆਂ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਬੈਠ ਗਿਆ।
ਜੋ ਪਈ ਸ੍ਰੀ ਗੁਰ ਮੈਂ ਕਾਰਨ ਕਲਿਆਣ।
ਆਪਣੇ ਮਨ ਦਾ ਜੋ ਸਵਾਲ ਹੈ ਨਾ, ਉਹ ਮਹਾਰਾਜ ਜੀ ਨੂੰ ਦੱਸਿਆ ਕਿ ਸਤਿਗੁਰੂ ਪਾਤਸ਼ਾਹ, ਮੈਂ ਆਪ ਜੀ ਦੇ ਚਰਨਾਂ ਵਿਚ ਚੱਲ ਕਰਕੇ ਆਇਆ ਵਾਂ ਤੇ ਚਾਹੁੰਦਾ ਵਾਂ ਮੇਰੀ ਕਲਿਆਣਤਾ ਹੋ ਜਾਵੇ, ਮੈਂ ਮੁਕਤ ਹੋ ਜਾਵਾਂ, ਜੰਮਣ ਮਰਨ ਤੋਂ ਰਹਿਤ ਹੋ ਜਾਂ। ਆਪ ਕਿਰਪਾ ਕਰੋ, ਮਹਾਰਾਜ ਤੁਹਾਡੇ ਚਰਨਾਂ ਵਿਚ ਆ ਗਿਆ, ਮੇਰੀ ਕਲਿਆਣਤਾ ਹੋ ਜਾਵੇ, ਮੈਨੂੰ ਐਸਾ ਮੁਕਤੀ ਦਾ ਦਾਨ ਬਖਸ਼ ਦੋ।
ਆਇਓ ਸੁਨ ਤੁਮ ਸੁਜਸ ਮਹਾਨ।
ਤੁਹਾਡਾ ਸੁਜਸ ਸੁਣਿਆ, ਤੁਹਾਡੀਆਂ ਵਡਿਆਈਆਂ ਸੁਣੀਆਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਤੁਹਾਡੀ ਜੈ ਜੈਕਾਰ ਸੁਣੀਏ। ਕਿੰਨਾ ਸੋਹਣਾ ਹੋਵੇ ਜੇ ਹਰ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ, ਦੁਨੀਆ ਸੰਸਾਰ ਦੀ ਸਰੀਰਾਂ ਦੀ ਵਡਿਆਈ ਛੱਡ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਡਿਆਈ ਆਪਣੇ ਮੁਖ ਤੋਂ ਕਰੇ। ਇਹ ਕਵੇ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਿਤਾ ਜੀ ਦੇ ਚਰਨਾਂ ਨਾਲ ਜੁੜ ਜਾਓ। ਹੁਣ ਭਾਈ ਮੱਲੂ ਸ਼ਾਹ ਆਈ ਇਹ ਵਚਨ ਕਹਿ ਰਿਹਾ, ਮਹਾਰਾਜ ਮੈਂ ਬਾਹਰੋਂ ਤੁਹਾਡੀ ਉਪਮਾ ਸੁਣੀ, ਤੁਹਾਡੀ ਜੈ ਜੈਕਾਰ ਸੁਣੀ, ਗੁਰੂ ਅੰਗਦ ਸਾਹਿਬ ਮਹਾਰਾਜ ਆਪ ਜੀ ਦਾ ਜਸ ਸੁਣਿਆ, ਤੁਹਾਡਾ ਜਸ ਸੁਣ ਕੇ ਮਹਾਰਾਜ ਜੀ ਮੈਂ ਆਪ ਜੀ ਦੇ ਚਰਨਾਂ ਵਿਚ ਆਇਆ ਹਾਂ।
ਕੀਜੇ ਅਬ ਆਪਣੋ ਉਪਦੇਸ਼।
ਮਹਾਰਾਜ ਮੇਰਾ ਕਰੋ, ਹੁਣ ਆਪਣਾ ਉਪਦੇਸ਼ ਬਖਸ਼ੋ। ਤੁਹਾਡਾ ਜਸ ਸੁਣ ਕੇ ਤੁਹਾਡੇ ਚਰਨਾਂ ਵਿਚ ਆਇਆ ਵਾਂ ਤੇ ਕਿਰਪਾ ਕਰੋ, ਹੁਣ ਮੈਨੂੰ ਆਪਣਾ ਉਪਦੇਸ਼ ਬਖਸ਼ੋ, ਰਹਿਮਤਾਂ ਭਰਿਆ ਆਪਣੀ ਰਸਨਾ ਤੋਂ ਬਚਨ ਬਖਸ਼ੋ, ਜਿਨ੍ਹਾਂ ਬਚਨਾਂ ਨੂੰ ਮੈਂ ਕਮਾ ਲਵਾਂ ਉਹ ਬਚਨ ਮੇਰੇ ਜੀਵਨ ਵਿਚ ਵਸ ਜਾਣ।
ਜਿਸ ਤੇ ਬਿਨਸੇ ਸਕਲ ਕਲੇਸ਼।
ਜਿਨ੍ਹਾਂ ਬਚਨਾਂ ਦੇ ਨਾਲ ਐਸਾ ਉਪਦੇਸ਼ ਦੋ ਕਿ ਮੇਰੇ ਸਾਰੇ ਹੀ ਕਲੇਸ਼ ਜਿਹੜੇ ਨੇ ਨਾ ਉਹ ਖਤਮ ਹੋ ਜਾਣ। ਜਿਨ ਤੇ ਬਿਨਸੈ ਸਕਲ ਕਲੇਸ਼, ਸਾਰੇ ਹੀ ਕਲੇਸ਼ ਖਤਮ ਹੋ ਜਾਣ, ਕੋਈ ਕਲੇਸ਼ ਨਾ ਰਹਿ ਜਾਏ। ਵੈਸੇ ਤਿੰਨ ਤਰ੍ਹਾਂ ਦੇ ਕਲੇਸ਼ ਮੰਨੇ ਨੇ, ਆਦ, ਵਿਆਦ ਤੇ ਉਪਾਦ। ਕਿਸ ਘਰ ਦੇ ਵਿੱਚ ਚਿੰਤਾ ਵਿੱਚ ਰਹਿਣਾ, ਕੋਈ ਸਰੀਰਕ ਕਸ਼ਟ ਆ ਜਾਣਾ, ਜੀਆਂ ਦੀ ਆਪਸ ਵਿੱਚ ਨਾ ਬਣਨੀ, ਇਹਨਾਂ ਨੂੰ ਕਲੇਸ਼ ਮੰਨਿਆ ਗਿਆ। ਤੇ ਹੋਰ ਵੀ ਬੇਅੰਤ ਨੇ। ਭਾਈ ਮਾਲੂ ਸ਼ਾਹ ਹੀ ਕਹਿਣ ਲੱਗੇ, ਗੁਰੂ ਅੰਗਦ ਸਾਹਿਬ ਮਹਾਰਾਜ ਕਿਰਪਾ ਕਰੋ, ਐਸਾ ਉਪਦੇਸ਼ ਬਖਸ਼ੋ ਕਿ ਸਾਰੇ ਹੀ ਕਲੇਸ਼ ਖਤਮ ਹੋ ਜਾਣ।
ਕਰਤ ਚਾਕਰੀ ਮੁਗਲਨ ਕੇਰੀ।
ਮਹਾਰਾਜ ਪਹਿਲਾਂ ਤੇ ਚਾਕਰੀ ਮੁਗਲਾਂ ਦੀ ਚਾਕਰੀ ਕਰਦੇ ਆ ਜੀਵਨ ਲੰਘਿਆ।
ਕਰੋ ਜੀਵ ਕਾ ਤਾਂ ਕਨੇਰੀ।
ਮਹਾਰਾਜ ਉੱਥੇ ਮੈਂ ਆਪਣੀ ਉਪਜੀਵਿਕਾ ਵਾਸਤੇ ਨਾ ਚਾਕਰੀ ਕਰਨਾ ਵਾ। ਬਹੁਤ ਧਨ ਮਾਇਆ, ਦੁਨੀਆਂ ਦੇ ਬੜੇ ਸੁਖ ਮਾਣੇ, ਬਹੁਤ ਧਨ ਮਾਇਆ ਇਕੱਠਾ ਕਰ ਲਿਆ, ਆਪਣੀ ਉਪਜੀਵਿਕਾ ਜੀਵਨ ਨਿਰਵਾਹ ਵਾਸਤੇ ਕਮਾਈ ਕੀਤੀ।
ਹਲਤ ਪਲਤ ਮੁਖ ਉਜਲ ਰਹੇ।
ਪਰ ਮਹਾਰਾਜ ਜੀ ਦੁਨੀਆਂ ਦੇ ਧਨ ਮਾਇਆ ਅੰਬਾਰ ਲੱਗ ਗਏ, ਬੇਅੰਤ ਸੁਖ ਮਿਲੇ, ਪਰ ਇਹਨਾਂ ਦੇ ਨਾਲ ਮੁਖ ਉਜਲਾ ਨਹੀਂ ਹੁੰਦਾ, ਲੋਕ ਤੇ ਪਰਲੋਕ ਦਾ ਸੁਖ ਨਹੀਂ ਮਿਲਦਾ। ਮਹਾਰਾਜ ਆਪ ਜੀ ਦੇ ਚਰਨਾਂ ਦਾ ਤੇ ਸੁਖ ਨਾ, ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਰਹੇ ਨੇ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਖੀਐ। ਤੇ ਦੁਨੀਆਂ ਦੇ ਧਨ ਮਾਇਆ ਪਦਾਰਥਾਂ ਨਾਲ ਜਿਹੜਾ ਸੁਖ ਮਹਾਰਾਜ ਜੀ ਦੇ ਚਰਨਾਂ ਦਾ ਹੈ ਨਾ, ਇਹ ਦੁਨੀਆਂ ਦੇ ਰਾਜ ਭਾਗ ਨਾਲ ਨਹੀਂ ਮਿਲਦਾ। ਤੇ ਭਾਈ ਮਾਲੂ ਸ਼ਾਹ ਜੀ ਕਹਿ ਰਹੇ ਨੇ, ਗੁਰੂ ਅੰਗਦ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ, ਦੁਨੀਆਂ ਦੇ ਸੁਖ ਮਿਲੇ ਪਰ ਉਹਨਾਂ ਨਾਲ ਮੁੱਖ ਉਜਲਾ ਨਹੀਂ ਹੋਇਆ, ਆਪ ਕਿਰਪਾ ਕਰੋ, ਆਪ ਜੀ ਸੇਵਾ ਬਖਸ਼ੋ, ਉਹ ਉਪਦੇਸ਼ ਦਿਓ ਜਿਹਦੇ ਨਾਲ ਮੇਰਾ ਲੋਕ ਪਰਲੋਕ ਵਿੱਚ ਮੁੱਖ ਉਜਲਾ ਹੋਵੇ।
ਅਸ ਕਰਨੀ ਕੋ ਮਮ ਚਿਤ ਚਹੈ।
ਹੁਣ ਮਹਾਰਾਜ ਮੇਰਾ ਨਾ ਉਹ ਕਰਨੀ, ਉਹ ਘਾਲਣਾ ਜੀਵਨ ਬਣਾਉਣ ਨੂੰ ਨਾ ਮਨ ਕੀਤਾ ਹੈ ਕਿ ਮੈਂ ਨਾ ਉਹ ਘਾਲਣਾ ਘਾਲਾ, ਉਹ ਸੇਵਾ ਕਰਾਂ ਕਿ ਜਿਹਦੇ ਨਾਲ ਮੇਰਾ ਜੀਵਨ ਸਫਲਾ ਹੋ ਜਾਏ, ਸਖਾਰਥਾ ਹੋ ਜਾਏ। ਮਹਾਰਾਜ ਉਹ ਕਰਨੀ ਘਾਲਣਾ ਜਿਹੜੀ ਕਮਾਈ ਏ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੁਣ ਮਨ ਬਣਿਆ ਤੇ ਮੈਂ ਉਹ ਘਾਲਣਾ ਘਾਲਣੀ ਚਾਹੁੰਦਾ ਖਾਂ।
ਸੁਨ ਕਰ ਸ਼ਰਧਾ ਪਿਖ ਕਰ ਪਾਰੇ।
ਹੁਣ ਮਹਾਰਾਜ ਵੇਖਦੇ ਨੇ ਜਦੋਂ ਕੋਈ ਬਰਤਨ ਬਣ ਜਾਏ ਤੇ ਫਿਰ ਮਹਾਰਾਜ ਉਹਦੇ ਵਿੱਚ ਉਹ ਯੋਗ ਵਸਤੂ ਰੱਖ ਦਿੰਦੇ ਨੇ। ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ ਨੇ ਨਾ ਭਾਰੀ ਸ਼ਰਧਾ ਵੇਖ ਕਰਕੇ, ਬਹੁਤ ਵੱਡੀ ਸ਼ਰਧਾ ਵੇਖ ਕੇ ਕਿਰਪਾ ਕਰਨ ਲੱਗੇ ਸਤਿਗੁਰੂ ਪਾਤਸ਼ਾਹ ਜੀ। ਐਸਾ ਮਹਾਰਾਜ ਜੀਵਨ ਵੇਖ ਕਰਕੇ, ਸ਼ਰਧਾ ਵੇਖ ਕੇ, ਭਾਰੀ ਬਖਸ਼ਿਸ਼ਾਂ ਵਾਲਾ ਜੀਵਨ ਵੇਖ ਕਰ,
ਸ਼੍ਰੀ ਅੰਗਦ ਗੁਰ ਬਾਤ ਉਚਾਰੇ।
ਮਹਾਰਾਜ ਜੀ ਨੇ ਕਿਰਪਾ ਕੀਤੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਨਾ ਬਚਨ ਕਹਿ ਬਹੁਤ ਪਿਆਰ ਵਿੱਚ ਉਪਦੇਸ਼ ਕਰਨ ਲੱਗੇ।
ਭਾਈ ਮੱਲੂ ਹਿਰਦੇ ਵਿਚਾਰੋ।
ਮਹਾਰਾਜ ਕਹਿਣ ਲੱਗੇ, ਭਾਈ ਮੱਲੂ ਸ਼ਾਹੀ ਆਪਣੇ ਹਿਰਦੇ ਵਿਚਾਰੋ। ਪਹਿਲਾਂ ਇੱਕ ਬਚਨ ਆਪਣੇ ਹਿਰਦੇ ਮਨ ਵਿੱਚ ਨਾ ਵਿਚਾਰਨਾ ਕਰੋ, ਮਨ ਦੇ ਨਾਲ ਗੱਲਾਂ ਕਰੋ, ਆਪਣੇ ਮਨ ਨੂੰ ਵੇਖੋ, ਆਪਣੇ ਹਿਰਦੇ ਨੂੰ ਨਾ ਚੰਗੀ ਤਰ੍ਹਾਂ ਵਿਚਾਰਨਾ ਕਰੋ।
ਦੇਹ ਅਨਿਤ ਸਦਾ ਨਿਰਤਾਰੋ।
ਇਹ ਜਿਹੜਾ ਸਰੀਰ ਸਾਨੂੰ ਮਿਲਿਆ ਨਾ, ਇਹ ਸਦਾ ਵਾਸਤੇ ਨਹੀਂ। ਦੇਹ ਅਨਿਤ ਸਦਾ ਨਿਰਤਾਰੋ, ਇਹ ਬਿਨ ਸੰਖਾਰੇ ਆਪਣੇ ਜੀਵਨ ਵਿੱਚ ਨਾ ਇਹ ਬਚਨ ਵਸਾ ਲਓ ਕਿ ਜਿਹੜਾ ਇਹ ਸਾਨੂੰ ਸਰੀਰ ਪੰਜਾਂ ਤੱਤਾਂ ਦਾ, ਇਹ ਮਿੱਟੀ ਦਾ ਪੁਤਲਾ ਮਿਲਿਆ ਏ, ਪੰਜ ਤੱਤਾਂ ਦਾ ਸਰੀਰ ਬਣਿਆ ਏ, ਇਹਨੂੰ ਅਨਿੱਤ ਜਾਣੋ ਕਿ ਇਹ ਤੇ ਵਿਨਸਨ ਖਾਰ ਏ ਕਿ ਜੋ ਆਪਾਂ ਲਈ ਫਿਰ ਰਹੇ ਆ ਨਾ, ਜਿਸ ਸਰੀਰ ਵਿਚ ਸਾਡਾ ਵਾਸਾ ਏ, ਇਹਨੂੰ ਸਦਾ ਨਾ ਜਾਣੋ, ਇਹਨੂੰ ਵਿਨਸਨ ਹਾਰ ਜਾਣੋ ਕਿ ਇਹਨੇ ਇਕ ਦਿਨ ਖਤਮ ਹੋ ਜਾਣਾ। ਸਭ ਤੋਂ ਪਹਿਲੋਂ ਆਪਣੇ ਜੀਵਨ ਵਿਚ ਨਾ ਇਹ ਵਚਨ ਵਸਾ ਲਓ ਕਿ ਇਹ ਸਰੀਰ ਸਦਾ ਵਾਸਤੇ ਨਹੀਂ, ਇਹ ਤੇ ਇਕ ਮਿੱਟੀ ਦੀ ਦੀਵਾਰ ਏ ਜਿਹੜੀ ਬਣੀ ਕੋਈ ਕਾ, ਜਿਸ ਤਰ੍ਹਾਂ ਰੇਤ ਦੀ ਦੀਵਾਰ ਬਣ ਜਾਏ ਕੋਈ ਕਹਿ ਕੇ ਮੈਂ ਇਹਦੇ ਤੇ ਉਸਾਰੀ ਕਰਾਂ, ਇਹ ਕੋਈ ਕਰੇਗਾ ਨਹੀਂ, ਕਿਉਂਕਿ ਉਹਦਾ ਭਰੋਸਾ ਹੀ ਨਹੀਂ। ਇਹ ਬਾਰੂ ਦੀ ਰੇਤ ਵਾਲਾ ਕਾਰਜ ਏ। ਤੇ ਮਹਾਰਾਜ ਕਹਿਣ ਲੱਗੇ ਭਾਈ ਮਾਲੂ ਸ਼ਾਹੀ, ਪਹਿਲਾਂ ਨਾ ਇਹਨੂੰ ਇਸ ਸਰੀਰ ਨੂੰ ਬਿਨਸਨ ਖਾਰ ਜਾਣੂ।
ਸੋ ਤੋ ਮਿਰਤਕ ਜਾਨ ਹੀ ਲੀਜੈ,
ਇਹਨੂੰ ਤੇ ਨਾ ਮਿਰਤਕ ਹੀ ਜਾਣੂ ਕਿ ਬਿਨਸਨ ਖਾਰ ਕਹਿ। ਆਜ ਕਾਲ ਫੁਨ ਤੋਹੇ ਗ੍ਰਸ ਕਹਿ, ਸਮਝ ਰੱਖੋ ਚੀਤ ਕਿ ਆਪਣੇ ਨਾ ਮਨ ਵਿਚ ਇਹ ਵਚਨ ਵਸਾ ਲੋ ਕਿ ਇਕ ਦਿਨ ਮੌਤ ਨੇ ਨਾ ਇਹ ਸਰੀਰ ਨੂੰ ਘਰ ਕਰ ਜਾਣਾ ਏ। ਪਤਾ ਨਹੀਂ ਉਹ ਸਮਾਂ ਕਦੋਂ ਕੁ ਆ ਜਾਏ। ਦੁਨੀਆਂ ਦੀ ਹਰ ਸ਼ੈ ਦੀ ਕੋਈ ਮਿਆਦ ਹੋ ਸਕਦੀ ਏ, ਪਰ ਜਿਹੜਾ ਸਰੀਰ ਸਾਨੂੰ ਮਿਲਿਆ ਇਹਦੀ ਕੋਈ ਮਿਆਦ ਨਹੀਂ। ਇਹ 50 ਸਾਲ 100 ਸਾਲ ਭਾਵੇਂ ਤੂੰ ਵੱਧ ਵੀ ਕੱਢ ਜਾਏ, ਜੇ ਨਾ ਕੱਢੇ ਤੇ ਹੁਣੇ ਹੀ ਇਹਦੀ ਕਹਾਣੀ ਖਤਮ ਹੋ ਜਾਏ। ਸੋ ਇਸ ਕਰਕੇ ਇਹ ਸਰੀਰ ਨੂੰ ਮ੍ਰਿਤਕ ਇਹਨੂੰ ਬਿਨਸਨ ਖਾਰ ਜਾਣੂ।
ਇਸ ਹਿਤ ਚਿਤ ਨੇ ਸੰਸਾ ਕੀ ਜੈ,
ਇਹਦੇ ਕਰਕੇ ਨਾ ਚਿੱਤ ਵਿਚ ਕੋਈ ਸੰਸਾ ਕਰੋ ਹੀ ਨਾ, ਇਹਦੇ ਬਾਰੇ ਤੇ ਵਿਚਾਰੋ ਹੀ ਨਾ। ਬਸ ਜਿੰਨਾ ਕੁ ਸਮਾਂ ਮਿਲਿਆ ਨਾ, ਜਿੰਨਾ ਚਿਰ ਇਹ ਸਰੀਰ ਵਿਚ ਪ੍ਰਾਣ ਚੱਲ ਰਹੇ ਨੇ, ਉਨਾ ਸਮਾਂ ਆਪਣਾ ਜੀਵਨ ਭਲੇ ਅਰਥ ਲਾਵੋ ਕਿ ਪਰ ਉਪਕਾਰ ਹੋ ਜਾਏ, ਕਿਸੇ ਦਾ ਭਲਾ ਹੋ ਜਾਵੇ। ਪਰ ਉਪਕਾਰ ਵਾਲੇ ਕਾਰਜਾਂ ਵਿਚ ਇਸ ਤਨ ਨੂੰ ਲਾਵੋ। ਇਸ ਲਈ ਨਾ ਹੁਣ ਇਸ ਤਰ੍ਹਾਂ ਦਾ ਉਪਦੇਸ਼ ਮਹਾਰਾਜ ਜੀ ਕਰ ਰਹੇ ਨੇ।
ਆਤਮ ਸਦਾ ਸਾਚੀ ਜਾਨੋ,
ਇਹ ਸਰੀਰ ਦੇ ਵਿਚ ਨਾ ਇਕ ਆਤਮਾ ਵਸੀ ਹੋਈ। ਆਪਾਂ ਬਾਹਰੀ ਵੇਖਨੇ ਆ, ਸਾਨੂੰ ਇਹ ਚੰਮ ਦਾ ਹੱਡੀਆਂ ਦਾ ਬਣਿਆ ਹੋਇਆ ਇਹ ਸਰੀਰ ਦਿਸਦਾ ਹੈ, ਹਾਰਡ ਮਾਸ ਨਾਰੀ ਕੋ ਪਿੰਜਰ ਪੰਖੀ ਵਸਾ ਵਿਚਾਰਾ। ਬਾਹਰੋਂ ਜਦੋਂ ਆਪਾਂ ਵੇਖਨੇ ਆ ਨਾ ਢਾਂਚਾ ਹੱਡੀਆਂ ਦਾ ਤੇ ਮਾਸਪੇਸ਼ੀਆਂ ਦਾ ਲਹੂ ਨਾਲ ਭਰਿਆ ਪਿਆ ਇਹ ਸਰੀਰ ਹੈ, ਪਰ ਇਹਦੇ ਅੰਦਰ ਇਕ ਜੀਵ ਆਤਮਾ ਵਸੀ ਹੋਈ। ਪੰਖੀ ਵਸਾ ਵਿਚਾਰਾ, ਤੇ ਉਹ ਆਤਮਾ ਜਿਹੜੀ ਏ ਨਾ ਉਹ ਅਸਲ ਸੱਚ ਹੈ, ਉਹ ਝੂਠ ਨਹੀਂ। ਉਹ ਸੱਚ ਹੈ ਜੋ ਸਾਡੇ ਅੰਦਰ ਵਸਿਆ, ਤੇ ਬਾਹਰ ਜਿਹੜਾ ਨਾ ਇਹ ਆਪਾਂ ਵੇਖਨੇ ਪਏ ਆ ਇਹ ਪਸਾਰਾ ਝੂਠ ਦਾ ਹੈ, ਇਹ ਸੱਚ ਨਹੀਂ। ਗੁਰੂ ਅੰਗਦ ਸਾਹਿਬ ਮਹਾਰਾਜ ਕਿਰਪਾ ਕਰਦੇ ਭਾਈ ਮੱਲੂ ਸ਼ਾਹੀ, ਵੇਖੋ ਕਿ ਬਾਹਰੀ ਪਸਾਰਾ ਝੂਠ, ਜੇ ਅੰਦਰ ਜੋ ਆਤਮਾ ਵਸੀ ਹੈ ਉਹ ਸੱਚੀ ਹੈ।
ਕਿਸ ਕੋ ਮਾਰੇ ਉਹ ਮਰੇ ਨਾ ਮਾਨੋ,
ਤੇ ਫਿਰ ਐਸਾ ਜਾਣੋ ਕਿ ਇਕ ਦਿਨ ਸਰੀਰ ਦਾ ਤੇ ਵਿਨਾਸ਼ ਹੋ ਜਾਣਾ, ਇਹਨੇ ਤੇ ਵਿਨਸ ਜਾਣਾ, ਇਹ ਸਦਾ ਵਾਸਤੇ ਨਹੀਂ। ਪਰ ਜਿਹੜੀ ਆਤਮਾ ਹੈ ਨਾ ਉਹ ਜੇ ਕੋਈ ਬੰਦਾ ਮਾਰਨ ਦਾ ਵੀ ਯਤਨ ਕਰੇ ਕਿ ਮੈਂ ਇਹਨੂੰ ਮਾਰਦਾ, ਉਹ ਕਿਸੇ ਦੇ ਮਾਰਿਆਂ ਵੀ ਮਰਦੀ ਨਹੀਂ, ਉਹ ਹੈ ਹੀ ਅਮਰ। ਜਿਹੜਾ ਸੱਚ ਹੈ, ਲੱਖਾਂ ਝੂਠ ਇਕੱਠੇ ਕਰ ਲਈਏ ਸੱਚ ਨੂੰ ਚੁਠਲਾ ਨਹੀਂ ਸਕਦੇ। ਸੋ ਇਸ ਤਰ੍ਹਾਂ ਜਿਹੜੀ ਆਤਮਾ ਹੈ ਨਾ ਉਹ ਸਦਾ ਵਾਸਤੇ ਹੈ, ਸਦੀਵ ਕਾਲ ਹੈ। ਆਪਣਾ ਸਰੀਰ ਕਰਕੇ ਚੋਲਾ ਜਿਹੜਾ ਨਾ ਉਹ ਬਦਲਦਾ ਰਿਹਾ, ਸਰੀਰ ਬਦਲਦੇ ਰਹੇ। ਮਰ ਮਰ ਜੰਮੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਇਹ ਯਾਤਰਾ ਹੈ, ਸਰੀਰ ਦੀ ਯਾਤਰਾ ਕਹਿ ਸਕਦੇ ਹਾਂ। ਸਰੀਰ ਬਦਲਦੇ ਰਹੇ, ਬਹੁਤ ਵਾਰ ਇਹਨਾਂ ਵਿਚ ਬਦਲਾਅ ਆਇਆ, ਸਾਨੂੰ ਚੋਲੇ ਪਤਾ ਨੀ ਕਿੰਨੇ ਕੁ ਤਰ੍ਹਾਂ ਦੇ ਮਿਲੇ, ਪਰ ਜਦੋਂ ਆਪਾਂ ਅੰਤਰੀਵ ਭਾਵ ਵੇਖਾਂਗੇ ਨਾ, ਆਤਮਾ ਉਹੀ ਰਹੀ। ਆਤਮਾ ਇੱਕੋ ਹੀ ਹਰ ਵੇਲੇ ਉਸੇ ਤਰ੍ਹਾਂ ਵਰਤਦੀ ਰਹਿੰਦੀ ਹੈ, ਪਰ ਸਰੀਰ ਬਦਲ ਜਾਂਦੇ ਨੇ। ਇਹ ਮਾਰਿਆ ਵੀ ਨਹੀਂ ਮਰਦੀ।
ਭਾਵਕ ਦਾਹ ਕਰਤ ਨਹੀਂ ਤਿਸੈ,
ਅੱਗ ਜਿਹੜੀ ਹੈ ਨਾ ਉਹ ਸਰੀਰ ਨੂੰ ਤੇ ਸਾੜ ਦਿੰਦੀ ਹੈ, ਤੇ ਆਪਾਂ ਸਰੀਰ ਦੀ ਅਰਦਾਸ ਤੇ ਉਦੋਂ ਹੀ ਕੀਤੀ ਹੈ ਨਾ ਕਿ ਜਦੋਂ ਆਪਾਂ ਇਸ ਪੰਜ ਭੌਤਿਕ ਸਰੀਰ ਦਾ ਜਦੋਂ ਇਹਨੂੰ ਚਿਖਾ ਵਿੱਚ ਰੱਖਿਆ ਗਿਆ, ਉਸ ਵੇਲੇ ਪੰਜ ਭੌਤਿਕ ਸਰੀਰ ਦੀ ਅਰਦਾਸ ਕੀਤੀ। ਇਹ ਥੋੜਾ ਆਖਿਆ ਸੀ ਆਤਮਾ ਨੂੰ ਕਿ ਆਤਮਾ ਮਰ ਗਈ ਏ। ਸਰੀਰ ਦੀ ਅਰਦਾਸ ਕੀਤੀ ਗਈ ਮਹਾਰਾਜ, ਪੰਜ ਭੌਤਿਕ ਸਰੀਰ ਦਾ ਸੰਸਕਾਰ ਹੋਇਆ, ਅਗਨ ਭੇਟ ਕੀਤਾ ਗਿਆ ਏ, ਤੇ ਮਹਾਰਾਜ ਅੰਦਰ ਆਤਮਾ ਵਸੀ। ਉਸ ਵੇਲੇ ਵੀ ਸੱਚ ਬੋਲਿਆ ਗਿਆ, ਵਾਹਿਗੁਰੂ ਜੀ ਕਿਰਪਾ ਕਰਿਆ ਜੇ ਇਸ ਆਤਮਾ ਨੂੰ ਆਤਮਕ ਸ਼ਾਂਤੀ ਬਖਸ਼ਿਆ ਜੇ, ਇਹਨੂੰ ਟਿਕਾ ਬਖਸ਼ਿਆ ਜੇ ਕਿ ਇਹ ਟਿਕ ਜਾਵੇ, ਇਹਦੇ ਵਿੱਚ ਸ਼ਾਂਤੀ ਆ ਜਾਵੇ। ਇਹ ਉਸ ਵੇਲੇ ਵੀ ਅਰਦਾਸ ਕੀਤੀ ਗਈ, ਉਸ ਵੇਲੇ ਸਮੂਹ ਗੁਰਸਿੱਖਾਂ ਦੀ ਅਰਦਾਸ ਸੀ। ਤੇ ਕਿੰਨਾ ਚੰਗਾ ਹੋਵੇ ਜੇ ਆਪਾਂ ਜਿਉਂਦੇ ਜਾਗਦੇ ਇਹ ਅਰਦਾਸ ਕਰੀਏ। ਇਹ ਅਰਦਾਸ ਕਰਨ ਦੀ ਲੋੜ ਸੀ। ਅਰਦਾਸ ਅਸਲ ਬਣੀ ਹੀ ਇਸ ਆਤਮਾ ਤੇ ਪਰਮਾਤਮਾ ਦੇ ਮਿਲਾਪ ਵਾਸਤੇ ਸੀ ਕਿ ਆਤਮਾ ਦਾ ਪਰਮਾਤਮਾ ਨਾਲ ਮਿਲਾਪ ਹੋ ਜਾਵੇ। ਜਾਂ ਅਰਦਾਸ ਇਹ ਸੀ, ਇੱਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਕਈ ਵਾਰ ਨਾ ਅਨਕੋਣੀ ਜੀ ਗੱਲ ਹੋ ਜਾਂਦੀ, ਜੋ ਬਾਣੀ ਵਿੱਚ ਲਿਖਿਆ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ ਨੇ, ਜੇ ਉਹ ਆਖ ਵੀ ਦਈਏ ਨਾ, ਤੇ ਫਿਰ ਵੀ ਵਿਰਲੇ ਵਿਰਲੇ ਸਰੀਰ ਨੇ ਜਿਹੜੇ ਮਨ ਦੇ ਨੇ। ਇਹ ਤੇ ਬਾਕੀ ਲੋੜਾਂ ਦੀਆਂ ਨੇ, ਸਾਡੀਆਂ ਲੋੜਾਂ ਨੇ, ਤੇ ਲੋੜਾਂ ਆਪਣੇ ਆਪ ਹੀ ਪੂਰੀਆਂ ਹੋ ਜਾਂਦੀਆਂ ਨੇ। ਬੱਚੇ ਨੇ ਕਦੀ ਮਾਪਿਆਂ ਕੋਲੋਂ ਮੰਗਿਆ ਨਹੀਂ ਕਿ ਮੈਨੂੰ ਵਸਤਰ ਚਾਹੀਦਾ। ਉਹ ਮਾਤਾ ਪਿਤਾ ਨੂੰ ਫਿਕਰ ਏ, ਗਰਮੀ ਆ ਗਈ, ਗਰਮੀ ਵਾਲੇ ਵਸਤਰ ਦੇ ਦਿੱਤੇ, ਸਿਆਲ ਆ ਗਿਆ, ਸਿਆਲ ਵਾਲੇ ਵਸਤਰ ਦੇ ਦਿੱਤੇ। ਹੁਣ ਬੱਚਾ ਅਰਦਾਸ ਥੋੜਾ ਕਰਦਾ ਹੈ ਕਿ ਪਹਿਲਾਂ ਅਰਦਾਸ ਕਰੇਗਾ ਕਿ ਮਹਾਰਾਜ ਪਿਤਾ ਜੀ ਮੈਨੂੰ ਵਰਦੀ ਦਿਓ, ਪਿਤਾ ਜੀ ਮੈਨੂੰ ਗਰਮੀ ਦੇ ਵਸਤਰ ਆ ਗਏ ਨੇ ਉਹ ਦਿਓ, ਸਰਦੀ ਦੇ ਵਸਤਰ ਆ ਗਏ ਨੇ ਉਹ ਦਿਓ। ਕਦੀ ਬੱਚੇ ਨੇ ਆਪਣੇ ਮਾਤਾ ਪਿਤਾ ਅੱਗੇ, ਮਾਪਿਆਂ ਅੱਗੇ ਅਰਦਾਸ ਨਹੀਂ ਜੇ ਕੀਤੀ। ਉਹ ਲੋੜਾਂ ਨੇ, ਮਾਪਿਆਂ ਨੂੰ ਪਤਾ ਹੈ ਕਿ ਸਾਡੀ ਜ਼ਿੰਮੇਵਾਰੀ ਏ, ਅਸੀਂ ਦੇਣੀਆਂ ਨੇ। ਇਸ ਕਰਕੇ ਭਾਈ ਇਹ ਲੋੜੀਂਦੀਆਂ ਵਸਤੂਆਂ ਨੇ, ਕਿਸੇ ਨੂੰ ਪੁੱਤਰ ਚਾਹੀਦਾ, ਘਰ ਪਰਿਵਾਰ ਚਾਹੀਦਾ, ਇਹ ਲੋੜੀਂਦੀਆਂ ਵਸਤੂਆਂ ਨੇ। ਜਦੋਂ ਆਪ ਬਾਣੀ ਨੂੰ ਪੜੋਗੇ, ਗੁਰਬਾਣੀ ਦੀ ਵਿਚਾਰ ਕਰੋਗੇ, ਤੇ ਅਰਦਾਸ ਦੇ ਭਾਵ ਸਾਨੂੰ ਇਹ ਮਿਲਣਗੇ, ਜਿਸ ਤਰ੍ਹਾਂ ਭਾਟ ਆਖਦੇ ਨੇ, ਗੁਰੂ ਰਾਮਦਾਸ ਤੁਹਾਡੇ ਚਰਨਾਂ ਦਾ ਪਿਆਰ ਮਿਲ ਗਿਆ ਜੀ। ਸਾਰੀ ਉਮਰ ਲੰਘੀ ਅਸੀਂ ਅਰਦਾਸ ਦਾ ਭਾਵ ਹੋਰ ਹੀ ਮੰਨਦੇ ਰਹਿ, ਪੁੱਤਰ ਧੀਆਂ ਸੰਸਾਰ ਸੁਖ ਦੁਨੀਆਂ ਹੀ ਮੰਗਦੇ ਰਹਿ, ਪਰ ਇਹ ਅਰਦਾਸ ਨਹੀਂ ਸੀ ਮਹਾਰਾਜ। ਅਰਦਾਸ ਕੀ ਸੀ? ਜਦੋਂ ਆਪ ਇਹਨਾਂ ਇਸ ਸਵਈਏ ਨੂੰ ਆਪਾਂ ਗੌ ਨਾਲ ਪੜਾਂਗੇ ਨਾ, ਹਮ ਅਵਗੁਣ ਭਰੇ ਏਕ ਗੁਣ ਨਾਖੀ, ਅੰਮ੍ਰਿਤ ਛਾੜ ਵਿਖੇ ਵਿਖ ਖਾਖੀ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ, ਇਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤ੍ਰਾਸ ਮਿਟਾਈ, ਇਕ ਅਰਦਾਸ ਭਾਟ ਕੀਰਤ ਕੀ, ਗੁਰ ਰਾਮਦਾਸ ਰਾਖੋ ਸ਼ਰਨਾਈ। ਇਹ ਅਰਦਾਸ ਏ ਕਿ ਮਹਾਰਾਜ ਪਾਪਾਂ ਨਾਲ ਭਰੇ ਪਏ ਆ, ਇਹ ਭਰਮ ਏ ਸਾਡਾ, ਮਾਇਆ ਮੋਹ ਭਰਮ ਪੈ ਭੁੱਲੇ, ਅਰਦਾਸ ਕਰ ਕਰਕੇ ਅਸੀਂ ਆਹ ਕੁਝ ਮੰਗਿਆ, ਇਹ ਭਰਮ ਏ ਜੋ ਭਰਮ ਵਿੱਚ ਅਰਦਾਸ ਕਰ ਰਹੇ ਆ, ਭੁੱਲੇ ਹੋਏ ਆ। ਤੇ ਅਰਦਾਸ ਏ ਸੀ ਮਹਾਰਾਜ ਸਾਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਅਰਦਾਸ ਇਹ ਸੀ ਜਿਹੜੀ ਸਾਰਿਆਂ ਨੇ ਆਪਾਂ ਰਲ ਮਿਲ ਕੇ ਕੀਤੀ ਕਿ ਮਹਾਰਾਜ ਪੰਜ ਭੌਤਿਕ ਸਰੀਰ ਇਹਨੂੰ ਅਗਨ ਭੇਟ ਕੀਤਾ ਗਿਆ, ਆਤਮਾ ਨੂੰ ਸ਼ਾਂਤੀ ਬਖਸ਼ਿਆ ਜੇ, ਟਿਕਾ ਬਖਸ਼ਿਆ ਜੇ, ਇਹ ਅਰਦਾਸ ਭਾਵ ਸੀ। ਇਸ ਲਈ ਗੁਰ ਪਿਆਰਿਓ ਇਹ ਅਰਦਾਸ ਕਰਿਆ ਕਰੋ ਜਿਉਂਦੇ ਜਾਗਦਿਆਂ ਹਰ ਰੋਜ਼, ਰਾਤ ਦਾ ਸਮਾਂ ਹੋਵੇ ਬਾਣੀ ਸੋਹਲਾ ਸਾਹਿਬ ਪੜ੍ਹ ਕੇ ਅਰਦਾਸ ਕੀਤੀ, ਮਹਾਰਾਜ ਦਿਨ ਰਾਤ ਦਿਨ ਸਾਡੇ ਕੋਲੋਂ ਬਤੀਤ ਹੋਏ ਨੇ ਤੇ ਮਹਾਰਾਜ ਕਿਰਪਾ ਕਰਿਆ ਜੀ ਅੱਗੇ ਸਮਾਂ ਆਵੇ ਤੁਹਾਡੇ ਚਰਨਾਂ ਨਾਲ ਜੁੜੇ ਰਹੀਏ। ਇਸ ਲਈ ਭਾਈ ਸਰੀਰ ਨੂੰ ਤਿਆਗ ਨੇ ਸਾੜ ਕੇ ਰਾਖ ਕਰ ਦੇਣਾ, ਪਰ ਆਤਮਾ ਨੂੰ ਅੱਗ ਨਹੀਂ ਸਾੜ ਸਕਦੀ।
ਜਲ ਨਾ ਡੁਬਾਏ ਸਕੇ ਨਿਜ ਬਿਸੈ,
ਤੇ ਫਿਰ ਇਸੇ ਆਤਮਾ ਨੂੰ ਨਾ ਜਲ ਵੀ ਨਹੀਂ ਡੋਬ ਸਕਦਾ ਤੇ ਪਾਣੀ ਵੀ ਇਹਨੂੰ ਨਹੀਂ ਡੋਬ ਸਕਦਾ। ਆਤਮਾ ਅਮਰ ਏ, ਨਾ ਇਹਨੂੰ ਅੱਗ ਸਾੜ ਸਕਦੀ ਏ ਤੇ ਨਾ ਹੀ ਗੁਰ ਪਿਆਰਿਓ ਇਹਨੂੰ ਪਾਣੀ ਸਾੜ ਸਕਦਾ ਏ, ਪਾਣੀ ਡੋਬ ਸਕਦਾ ਏ।
ਸ਼ਸਤਰਨ ਤੇ ਨੈ ਛੇਦੇ ਹੋ
ਜਾਏ, ਫਿਰ ਕੋਈ ਬਾਹਰੋਂ ਵਾਰ ਕਰੇ, ਸਰੀਰ ਨੂੰ ਹੀ ਡਰ ਏ ਨਾ, ਆਤਮਾ ਨੂੰ ਤੇ ਕੋਈ ਡਰ ਨਹੀਂ। ਬਾਹਰੋਂ ਸ਼ਸਤਰ ਦੇ ਨਾਲ ਕਿਸੇ ਹਥਿਆਰ ਦੇ ਨਾਲ ਕੋਈ ਵਾਰ ਕਰੇ, ਕਿਸੇ ਦਾ ਹੱਥ ਸਿਰ ਪੈਰ ਤੇ ਵੱਢਿਆ ਜਾਏਗਾ, ਪਰ ਆਤਮਾ ਦਾ ਕੁਝ ਨਹੀਂ ਜੇ ਵਿਗੜਨਾ। ਕੋਈ ਸ਼ਸਤਰ ਵੀ ਇਸ ਆਤਮਾ ਦਾ ਸ਼ਿੰਗਾਰ ਨਹੀਂ ਕਰ ਸਕਦੀ।
ਜਿਸ ਕੋ ਪੌਣ ਨਾ ਸਕੇ ਡੁਲਾਏ,
ਫਿਰ ਮਹਾਰਾਜ ਕਹਿੰਦੇ ਭਾਈ ਮੱਲੂ ਸ਼ਾਹੀ ਇਹਨੂੰ ਹਵਾ ਵੀ ਨਹੀਂ ਡੁਲਾ ਸਕਦੀ, ਹਵਾ ਵਿਚ ਵੀ ਤਾਕਤ ਨਹੀਂ ਕਿ ਇਹਨੂੰ ਉਲਝਾ ਦੈ। ਇਸ ਲਈ ਇਹ ਸੱਚ ਹੈ, ਇਹ ਆਤਮਾ ਸੱਚ ਦਾ ਘਰ ਏ, ਸੱਚ ਦਾ ਪਸਾਰਾ ਏ, ਪਰ ਭਾਈ ਉਹਨਾਂ ਚਿਰ ਗਿਆਨ ਨਹੀਂ ਜੀ ਹੁੰਦਾ। ਕਿੰਨਾ ਚਿਰ? ਜਬ ਲਗ ਜੋਤ ਕਾਇਆ ਮੈਂ ਵਰਤੈ, ਆਪਾ ਪਸ਼ੂ ਨਾ ਬੂਝੈ, ਲਾਲਚ ਕਰੈ ਜੀਵਨ ਪਦ ਕਾਰਨ, ਲੋਚਨ ਕਸ਼ੂ ਨਾ ਸੂਝੈ। ਇਹ ਬਖਸ਼ਿਸ਼ਾਂ ਨੇ ਜਿਹੜੀਆਂ ਵਰਤ ਰਹੀਆਂ ਨੇ, ਇਹ ਪ੍ਰਮਾਤਮਾ ਜੀ ਦੀ ਜੋਤ ਏ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਇਹ ਆਤਮਾ ਵਰਤ ਰਹੀ ਏ, ਤੇ ਜਿੰਨਾ ਚਿਰ ਉਹ ਵਰਤ ਰਹੀ ਹੁੰਦੀ ਕਾ ਉਹਨਾਂ ਚਿਰ ਲਾਲਚੀ ਬਿਰਤੀ ਅੱਖਾਂ ਦੇ ਵਿਚ ਵੀ ਲਾਲਚ, ਹੱਥਾਂ ਪੈਰਾਂ ਵਿਚ ਬਣਿਆ ਰਹਿੰਦਾ। ਜੀਵਨ ਇਹ ਸਫ਼ਰ ਜੋ ਚੱਲ ਰਿਹਾ ਇਹਨੂੰ ਜਿਉਣ ਵਾਸਤੇ, ਇਹਨੂੰ ਚੰਗਾ ਚਲਾਉਣ ਵਾਸਤੇ ਇਹਦਾ ਲਾਲਚ ਬਣਿਆ ਰਹਿੰਦਾ। ਅੱਖਾਂ ਤੋਂ ਵੀ ਰੱਬ ਨਹੀਂ ਦਿਸਦਾ, ਨਿਰੰਕਾਰ ਜੀ ਨਹੀਂ ਦਿਸਦੇ। ਇਸ ਲਈ ਭਾਈ ਗੁਰ ਪਿਆਰਿਓ ਇਹਨੂੰ ਹਵਾ ਵੀ ਨਹੀਂ ਦੁਲਾ ਸਕਦੀ।
ਕਾਲ ਬਿਨਾਸ਼ਤ ਸਭਨ ਵਿਸਾਲਾ,
ਇੱਕ ਕਾਲ ਬਲੀ ਜਿਹੜਾ ਨਾ ਮੌਤ, ਇੱਕ ਦਿਨ ਸਾਰਿਆਂ ਦਾ ਵਿਨਾਸ਼ ਹੋ ਜਾਵੇਗਾ। ਆਪਾਂ ਜਿੰਨਾ ਕੁਝ ਵੀ ਵੇਖਨੇ ਆ ਨਾ, ਬਦਲਦਾ ਪਿਆ ਸਾਰਾ ਕੁਝ, ਚਾਰ ਸੁਪੇਰਾ, ਸਾਰਾ ਵਾਤਾਵਰਨ, ਉਹ ਕਾਲ ਬਲੀ ਨੇ ਸਾਰਿਆਂ ਦਾ ਵਿਨਾਸ਼ ਕਰ ਦੇਣਾ ਹੈ। ਸਭ ਨੇ ਬਿਨ ਸਜਾਣਾ ਹੈ, ਬਾਰੇ ਬੁੱਢੇ ਤਰੁਣੇ ਭਈਆ ਸਭ ਹੂ ਜੰਮ ਲੈ ਜਾਈ ਕਹਿ, ਕੋਈ ਬੱਚਾ ਏ, ਬਜੁਰਗ ਕਹਿ, ਨੌਜਵਾਨ ਏ, ਇਹਨਾਂ ਸਾਰਿਆਂ ਨੂੰ ਇੱਕ ਦਿਨ ਕਾਲ ਬਲੀ ਨੇ ਘਰ ਕਰ ਜਾਣਾ। ਸਾਰੇ ਕਾਲ ਦੇ ਮੁਖ ਵਿਚ ਜਾ ਰਹੇ ਨੇ।
ਆਤਮ ਅਹ ਕਾਲ ਕੋ ਕਾਲਾ,
ਪਰ ਜਿਹੜੀ ਆਤਮਾ ਹੈ ਨਾ ਉਹ ਕਾਲ ਦਾ ਵੀ ਅਕਾਲ ਏ, ਆਤਮਾ ਨੇ ਕਾਲ ਨੂੰ ਵੀ ਖਾ ਜਾਣਾ, ਸਮੇਂ ਤੋਂ ਰਹਿਤੇ, ਸਮੇਂ ਵਿਚ ਨਹੀਂ, ਇਹ ਸਮੇਂ ਤੋਂ ਬਾਹਰ ਏ, ਇਹਨੇ ਅਕਾਲ ਨੂੰ ਵੀ ਖਾ ਜਾਣਾ ਹੈ। ਜਿਹੜਾ ਇਹ ਕਾਲ ਸਮਾਂ ਹੈ ਇਹਦੇ ਤੇ ਵੀ ਇਸ ਆਤਮਾ ਨੇ ਫਤਿਹ ਪਾਉਣੀ ਹੈ।
ਜਗ ਕੋ ਲਖ ਕੈ ਸੁਪਨ ਸਮਾਨ,
ਇਸ ਲਈ ਭਾਈ ਇਹ ਜਿਹੜਾ ਜਾਗ ਗਏ ਨਾ ਇਹਨੂੰ ਤੇ ਇੱਕ ਸੁਪਨਾ ਜਾਣੋ, ਸੁਪਨੇ ਵਾਂਗੂ ਇਹਨੂੰ ਸੱਚਾ ਨਾ ਜਾਣੋ, ਇਹ ਝੂਠਾ ਏ ਜੋ ਆਪਾਂ ਵੇਖ ਰਹੇ ਆ, ਜੋ ਕਰ ਰਹੇ ਆ, ਇਹ ਝੂਠੇ ਸੁਪਨੇ ਨੇ, ਇਹਨੂੰ ਇੱਕ ਸੁਪਨੇ ਦੀ ਵਾਂਗ ਜਾਣ ਕਰਕੇ ਨਾ ਭੁਲਾ ਦੇਣਾ ਚਾਹੀਦਾ ਏ।
ਵਰਣ ਆਸ਼ਰਮਨ ਕ੍ਰਿਆ ਸੁਠਾਨੇ,
ਇਸ ਕਰਕੇ ਨਾ ਫਿਰ ਪਰਮੇਸ਼ਰ ਨੇ ਕਿਰਪਾ ਕੀਤੀ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਆਖਦੇ ਧਰਮ ਬਣੇ, ਇਹ ਸੰਸਾਰ ਤੇ ਵਰਣ ਬਣੇ, ਇਹ ਪ੍ਰਮਾਤਮਾ ਨੂੰ ਪਾਉਣ ਵਾਸਤੇ ਨਿਰੰਕਾਰ ਜੀ ਨੂੰ ਬਹੁਤ ਧਰਮ ਉਤਪਤ ਹੋਏ।
ਬ੍ਰਹਮ ਗਿਆਨ ਕੋ ਨਿਤ ਅਭਿਆਸ,
ਪਰ ਜਿਹੜਾ ਹੈ ਨਾ ਹਰ ਵੇਲੇ ਗੁਰਸਿੱਖ ਨੂੰ ਉਹ ਬ੍ਰਹਮ ਦਾ, ਬ੍ਰਹਮ ਗਿਆਨ ਦਾ ਅਭਿਆਸ ਕਰਨਾ ਚਾਹੀਦਾ, ਬ੍ਰਹਮ ਗਿਆਨੀ ਬਣਨਾ ਚਾਹੀਦਾ। ਇਹ ਗਿਆਨ ਵਾਲੇ ਪਾਸੇ ਕਿ ਗੁਰੂ ਕੀਆਂ ਬਖਸ਼ਿਸ਼ਾਂ ਨੂੰ ਕਿ ਗਿਆਨ ਹੋ ਜਾਏ, ਉਹ ਬਚਨਾਂ ਨੂੰ ਵਿਚਾਰਨਾ ਚਾਹੀਦਾ, ਤੇ ਗਿਆਨ ਜਿਹੜਾ ਨਾ ਉਹ ਗੁਰਬਾਣੀ ਨਾਲ ਹੋ ਜਾਣਾ। ਗੁਰਬਚਨਾਂ ਨੂੰ ਵਿਚਾਰੋ, ਗੁਰੂ ਕੇ ਬਚਨਾਂ ਦੀ ਵਿਚਾਰ ਕਰੋ, ਐਸੇ ਗੁਰਮੁਖਾਂ ਦੀ ਸੰਗਤ ਕਰੋ, ਗੁਰ ਪਿਆਰਿਆਂ ਦੀ, ਕਿ ਸਾਨੂੰ ਗਿਆਨ ਹੋ ਜਾਵੇ, ਮਨ ਜਿਹੜਾ ਨਾ ਆਪਣੇ ਅਸਲ ਘਰ ਵਿੱਚ ਪਹੁੰਚ ਜਾਵੇ, ਅਸਲ ਟਿਕਾ ਤੇ ਲੱਗ ਜਾਵੇ। ਬਹੁਤ ਥੋੜੇ ਜਿਹੇ ਗਿਆਨ ਦੀ ਲੋੜ ਏ, ਮਨ ਸਮਝਾਵਨ ਕਾਰਨ ਹੈ ਕਸ਼ੁਪ ਪੜੀਐ ਗਿਆਨ। ਇਹਨਾਂ ਕੋ ਗਿਆਨ ਕਿ ਮਨ ਜਿਹੜਾ ਨਾ ਆਪਣੇ ਟਿਕਾ ਆਪਣੇ ਪਾਸੇ ਜੋ ਆਪਾਂ ਇੱਥੇ ਕਰਨ ਆਏ ਹਾਂ ਉਸ ਪਾਸੇ ਲੱਗ ਜਾਵੇ। ਸੋ ਇਸ ਕਰਕੇ ਗੁਰਬਚਨਾਂ ਨੂੰ ਜਦੋਂ ਆਪ ਜੀ ਨਿਤਨੇਮ ਕਰਦੇ ਹੋ, ਗੁਰਬਾਣੀ ਦਾ ਜਾਪ ਕਰਦੇ ਹੋ, ਤੇ ਕਿੰਨਾ ਵਧੀਆ ਹੋਵੇ ਜੇ ਉਹਨਾਂ ਬਚਨਾਂ ਨੂੰ ਵਿਚਾਰ ਲਿਆ ਜਾਵੇ, ਆਪਣਾ ਚਾਰ ਸੁਪੇਰਾ ਵੇਖ ਲਿਆ ਜਾਵੇ। ਗਿਆਨ ਦੇ ਨਾਲ ਜਦੋਂ ਵੀ ਗੁਰੂ ਕੋਲ ਆਉਣਾ ਹੈ ਨਾ, ਗਿਆਨ ਨੂੰ ਨਾਲ ਆਉਣਾ ਚਾਹੀਦਾ ਹੈ ਕਿ ਮੈਂ ਆ ਗਿਆ ਵਾਂ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਚਰਨਾਂ ਵਿੱਚ ਆ ਪਿਆ ਵਾਂ, ਤੇ ਮਹਾਰਾਜ ਕਿਰਪਾ ਕਰਿਓ ਮੇਰੇ ਕੋਲੋਂ ਮਨ ਮਤ ਨਾ ਹੋ ਜਾਵੇ, ਮੈਂ ਅਗਿਆਨੀ ਨਾ ਰਵਾਂ, ਦਾਤਾ ਜੀ ਗਿਆਨ ਬਖਸ਼ ਦੋ, ਆਪ ਕਿਰਪਾ ਕਰੋ ਵਿਵੇਕ ਬੁੱਧ ਬਖਸ਼ ਦੋ ਕਿ ਮੈਂ ਖੁਸ਼ੀਆਂ ਲੈ ਕੇ ਵਡਿਆਈਆਂ ਲੈ ਕੇ ਗੁਰਮਤ ਦਾ ਭੰਡਾਰ ਬਣ ਜਾਵਾਂ, ਵੱਡੇ ਭੰਡਾਰੇ ਲੈ ਕੇ ਮਹਾਰਾਜ ਤੁਹਾਡੇ ਕੋਲੋਂ ਜਾਵਾਂ।
ਤਨ ਹੰਤਾ ਲਖ ਝੂਠ ਬਿਨਾਸੇ,
ਇਸ ਕਰਕੇ ਭਾਈ ਇਹ ਤਨ ਦਾ ਹੰਕਾਰ ਜਿਹੜਾ ਨਾ ਇਹਨੂੰ ਛੱਡ ਦੋ, ਇਹਦੀਆਂ ਗੁੱਡੀਆਂ ਨਾ ਉਡਾਵੋ। ਇਹ ਤਨ ਦਾ ਮਾਣ ਕਰਨਾ, ਇਹ ਹੰਕਾਰ ਜਿਹੜਾ ਹੈ, ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਭਾਈ ਇਹ ਝੂਠਾ ਹੈ, ਇਹ ਨਾ ਕਰੋ ਰਤਾ ਪਰ ਵੀ। ਇਸ ਕਰਕੇ ਪਤਾ ਨੀ ਕਿਹੜਾ ਭਾਣਾ ਵਰਤ ਜਾਣਾ। ਬਾਬਾ ਕਬੀਰ ਸਾਹਿਬ ਜੀ ਤੇ ਆਖਦੇ ਕਬੀਰ ਅਜੋ ਸੋ ਨਾਉ ਸਮੁੰਦਰ ਮੈਂ, ਕਿਆ ਜਾਣੋ ਕਿਆ ਕੋਏ। ਹਾਲੇ ਤੇ ਆਪਾਂ ਸਮੁੰਦਰ ਵਿਚ ਤਾਰੀਆਂ ਲਾਣ ਦੇ ਆ, ਪਤਾ ਨਹੀਂ ਰੱਬ ਨੇ ਕਿਹੜਾ ਭਾਣਾ ਵਰਤਾ ਦੇਣਾ ਹੈ, ਉਹਦਾ ਕੋਈ ਪਤਾ ਨਹੀਂ। ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਢਾਵੈ। ਉਹ ਜਿੱਥੇ ਜਾਲਕ ਹੈ ਉੱਥੇ ਧਰਤੀ ਬਣਾ ਦੇ, ਤੇ ਜਿੱਥੇ ਆਪਾਂ ਧਰਤੀ ਸਮਝਣੇ ਪਏ ਆ ਪਰਮਾਤਮਾ ਉੱਥੇ ਜਲ ਬਣਾ ਦੇ, ਉੱਥੇ ਖੂਹ ਲਾ ਦੇ। ਇਸ ਕਰਕੇ ਭਾਈ ਆ ਜਿਹੜਾ ਤਨ ਦਾ ਮਾਣ ਹੈ ਨਾ, ਸਰੀਰ ਦਾ ਹੰਕਾਰ ਕਰਨਾ, ਇਹਦਾ ਮਹਾਰਾਜ ਕਹਿੰਦੇ ਭਾਈ ਮੱਲੂ ਸ਼ਾਹੀ ਏ ਤੇ ਕਰਨਾ ਛੱਡ ਹੀ ਦੋ, ਇਹ ਨਹੀਂ ਹੋਣਾ ਚਾਹੀਦਾ ਰਤਾ ਭਰ ਵੀ। ਪਤਾ ਨੀ ਵਾਹਿਗੁਰੂ ਕੈਸਾ ਭਾਣਾ ਵਰਤਾ ਦਵੇ।
ਇਮਹੀ ਕ੍ਰਿਸ਼ਨ ਕੀਨ ਉਪਦੇਸ਼,
ਇਸ ਤਰ੍ਹਾਂ ਹੀ ਸ੍ਰੀ ਕ੍ਰਿਸ਼ਨ ਜੀ ਨੇ ਉਪਦੇਸ਼ ਕੀਤਾ।
ਅਰਜਨ ਤਾਰੇ ਹਿਰਦੇ ਵਿਸ਼ੇਸ਼,
ਤੇ ਅਰਜਨ ਨੇ ਬਚਨ ਕਮਾਏ, ਸ੍ਰੀ ਕ੍ਰਿਸ਼ਨ ਜੀ ਦਾ ਉਪਦੇਸ਼ ਕਮਾਇਆ, ਆਪਣੇ ਜੀਵਨ ਵਿੱਚ ਧਾਰਨ ਕਰ ਲਿਆ।
ਵਰਣ ਧਰਮ ਰਣ ਕਰੋ ਮਹਾਨੇ,
ਭਾਈ ਤੁਹਾਡਾ ਧਰਮ ਵਰਣ ਨੇ ਜਿਹੜਾ ਉਹ ਭਾਈ ਤੁਸੀਂ ਯੁੱਧ ਕਰਨਾ, ਇਹ ਤੁਹਾਡਾ ਧਰਮ ਹੈ।
ਆਤਮ ਸਾਚ ਕੂੜ ਤਨ ਜਾਣੇ,
ਇਹ ਵੀ ਗਿਆਨ ਕਰਾਇਆ ਕਿ ਭਾਈ ਇਹ ਆਪਣੇ ਸਰੀਰ ਦੇ ਵਿੱਚ ਜਿਹੜੀ ਆਤਮਾ ਹੈ ਨਾ ਇਹਨੂੰ ਸੱਚਿਆ ਜਾਣੋ ਕਿ ਆਤਮਾ ਸੱਚ ਏ, ਬਾਕੀ ਸਾਰਾ ਝੂਠ ਦਾ ਹੀ ਪਸਾਰਾ, ਇਹ ਸਾਰਾ ਝੂਠ ਦਾ ਪਸਾਰਾ। ਇਹ ਸੱਤ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਨਾ ਖਾਲਸਾ ਜੀ ਨੂੰ ਜਦੋਂ ਹਜ਼ੂਰ ਸਾਹਿਬ ਆਪਣੇ ਪੰਜ ਭੌਤਿਕ ਸਰੀਰ ਦਾ ਪਰਿਤਿਆਗ ਕੀਤਾ, ਜੋਤੀ ਜੋਤ ਸਮਾਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਮਹਾਰਾਜ ਨੇ ਨਾ 2 ਬਚਨ ਕਹਿ ਸਨ ਆਪਣੇ ਖਾਲਸੇ ਨੂੰ ਕਿ ਭਾਈ ਅੱਜ ਤੋਂ ਸਾਡੇ ਇਹ ਜਿਹੜੇ 2 ਬਚਨ ਨੇ ਨਾ ਜਰੂਰ ਕਮਾਇਆ ਜੇ ਕੋਈ ਵੀ ਐਸਾ ਗੁਰੂ ਨਾਨਕ ਨਾਮ ਲੇਵਾ ਸਿੱਖ ਇਹਨਾਂ ਬਚਨਾਂ ਤੋਂ ਦੂਰ ਨਾ ਹੋਵੇ। ਮਹਾਰਾਜ ਨੇ ਆਖਿਆ ਸੀ ਅੱਜ ਤੋਂ ਸਾਡੀ ਆਤਮਾ ਗ੍ਰੰਥ ਵਿਚ ਤੇ ਸਰੀਰ ਪੰਥ ਵਿਚ, ਕਿ ਇਹ ਜਿਹੜੇ 2 ਬਚਨ ਨੇ ਨਾ ਖਾਲਸਾ ਜੀ ਜਰੂਰ ਕਮਾਇਆ ਜੇ ਗੁਰੂ 10 ਗੁਰੂ ਸਾਹਿਬਾਨਾਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿਚ ਵਰਤ ਰਹੀ ਹੈ ਤੇ ਸਰੀਰ ਪੰਥ ਦੇ ਵਿਚ। ਪੰਥ ਬਹੁਤੀ ਭੀੜ ਨੂੰ ਨਹੀਂ ਆਖਿਆ ਜਾਂਦਾ ਕਿ ਜਿੱਥੇ ਬਹੁਤ ਲੋਕ ਇਕੱਠੇ ਹੋ ਜਾਣ। ਪੰਥ ਦਾ ਅਰਥ ਹੁੰਦਾ ਰਸਤਾ, ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿਚੋਂ ਉਪਦੇਸ਼ ਮਿਲਦਾ ਉਹ ਉਪਦੇਸ਼ ਜੇ ਇੱਕ ਸਿੱਖ ਨੇ ਵੀ ਕਮਾ ਲਿਆ ਉਹ ਪੰਥ ਹੈ, ਉਹ ਪੰਥ ਹੈ। ਇਸ ਕਰਕੇ ਪੰਥ ਇੱਕ ਵੀ ਹੋ ਸਕਦਾ, ਸੋ ਇਸ ਕਰਕੇ ਭਾਈ ਜੀ ਨੇ ਕਮਾਉਣਾ ਜਿਹੜਾ ਗੁਰਦੇਵ ਮਾਲਕ ਜੀ ਦੇ ਪਾਏ ਹੋਏ ਪੂਰਨੇ ਤੇ ਚੱਲ ਪਏਗਾ ਉਹ ਆਪਣਾ ਜੀਵਨ ਸਿਖਾਰਥਾ ਕਰ ਲਏਗਾ। ਇਸ ਲਈ ਭਾਈ ਇਹ ਆਤਮਾ ਨੂੰ ਸੱਚ ਜਾਣੋ, ਬਾਕੀ ਸਭ ਕੂੜ ਝੂਠ ਦਾ ਪਸਾਰਾ ਏ।
ਦੀਜੈ ਦਾਨ ਸੋ ਕਰਮ ਕਰੀਜੈ,
ਸੋ ਇਸ ਕਰਕੇ ਭਜਨ ਬੰਦਗੀ ਕਰੋ, ਆਪਣਾ 10-9 ਦੀ ਜਿਹੜਾ ਦਸਵੰਧ ਏ ਨਾ ਉਹਨੂੰ ਲੇਖੇ ਵਿਚ ਲਾਵੋ ਤੇ ਸੋਹਣੇ ਕਰਮ ਕਰੋ, ਪਖੰਡ ਨਾ ਕਰੋ। ਜਿਹੜੇ ਪਖੰਡ ਵਾਲੇ ਕਰਮ ਨੇ ਨਾ ਉਹਨਾਂ ਤੋਂ ਰਹਿਤ ਹੋ ਜਾ ਹੋਰ ਕੇ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੋਏ ਬਚਨ ਕਮਾਵੋ।
ਤਨ ਬਿਨ ਸਨ ਨੈ ਸੰਸਾ ਕੀ ਜੈ,
ਇਹਦੇ ਵਿਚ ਸ਼ੰਕਾ ਨਾ ਕਰੋ ਕਿ ਤਨ ਨੇ ਬਿਨਸ ਜਾਣਾ ਹੈ, ਕਿਉਂਕਿ ਭਾਈ ਇਹ ਤੇ ਇਕ ਦਿਨ ਖਤਮ ਹੋ ਹੀ ਜਾਣਾ ਏ, ਇਹਦੀ ਚਿੰਤਾ ਨਾ ਕਰੋ।
ਦੇਸ਼ ਕਾਲ ਵਸਤੂ ਮਿਲਤੀ ਨਾ,
ਭਾਈ ਦੇਸ਼ ਕਾਲ ਤੇ ਵਸਤੂ ਜਦੋਂ ਇਹ 3 ਇਕੱਠੇ ਹੋ ਜਾਂਦੇ ਨੇ
ਤਬ ਹੋਏ ਕਾਇਆ ਪ੍ਰਾਨ ਬਹੀਨ,
ਉਦੋਂ ਇਹ ਸਰੀਰ ਦਾ ਵਿਨਾਸ਼ ਹੋ ਜਾਂਦਾ ਏ।
ਪੂਰਨ ਬੈ ਕੋ ਸਮਾਂ ਸੋ ਆਵੇ,
ਭਾਈ ਪਹਿਲਾਂ ਸਰੀਰ ਦਾ ਸਮਾਂ ਕਿ ਜਿਹੜਾ ਕਾਲ ਏ ਨਾ ਇਹ ਸਭ ਤੋਂ ਪਹਿਲਾਂ ਭਾਈ ਜਿਹੜਾ ਸਮਾਂ ਹੈ ਨਾ ਉਹ ਆ ਜਾਂਦਾ ਏ।
ਜਿਸ ਥਲ ਦੇ ਗਿਰੇ ਸੋ ਪਾਵੇ,
ਫਿਰ ਉਹ ਦੇਸ਼ ਉਹ ਸਥਾਨ ਧਰਤੀ ਉਹ ਆ ਜਾਂਦਾ ਜਿੱਥੇ ਕਾਰਨ ਬਣਨਾ ਹੈ ਸਰੀਰ ਦਾ ਵਿਨਾਸ਼ ਹੋਣਾ ਏ।
ਤ੍ਰਿਤੀਏ ਜਿਸ ਤੇ ਹੋਵਨ ਕਾਤ,
ਤੀਜਾ ਉਹ ਘੜੀ ਕਿ ਜਿਹਦੇ ਨਾਲ ਸਰੀਰ ਦਾ ਘਾਤ ਹੋਣਾ, ਜਦੋਂ ਇਹ 3 ਇਕੱਠੇ ਹੋ ਜਾਂਦੇ ਨੇ।
ਵਿਆਦ ਕੇ ਆਯੁਧ ਤਾਤ ਮਿਲ ਜਾਤ,
ਇਸ ਤਰ੍ਹਾਂ ਜਦੋਂ ਭਾਈ ਇਹ 3 ਮਿਲ ਜਾਂਦੇ ਨੇ ਨਾ ਉਹ ਪਤਾ ਨਹੀਂ ਘਾਤ ਹੋ ਜਾ ਸਰੀਰ ਦਾ ਕਿਹੜਾ ਕਾਰਨ ਬਣ ਜਾਏ, ਸੋ ਇਸ ਤਰ੍ਹਾਂ ਇਹ ਸਰੀਰ ਬਿਨਸ ਜਾਂਦਾ ਏ।
ਬਿਨ ਤੀਨੋ ਬਿਨ ਇਕੱਠੇ ਹੋਏ,
ਇਹਨਾਂ 3 ਤੋਂ ਬਿਨਾਂ ਜਿੰਨਾ ਚਿਰ ਇਕੱਠੇ ਨਹੀਂ ਹੁੰਦੇ
ਪ੍ਰਾਨ ਹਾਨ ਕਿਮ ਨੈ ਕਿਸ ਜੋਏ,
ਇਹ ਸਰੀਰ ਉਹਨਾਂ ਚਿਰ ਸਰੀਰ ਵਿੱਚੋਂ ਪ੍ਰਾਨ ਨਹੀਂ ਨਿਕਲਦੇ।
ਬਿਨ ਤੈ ਮਿਲੇ ਕਾਲ ਰਖਵਾਰੋ,
ਉਹਨਾਂ ਚਿਰ ਤੇ ਆਪ ਰੱਬ ਰਾਖਾ ਹੁੰਦਾ ਹੈ, ਆਪ ਵਾਹਿਗੁਰੂ ਜੀ ਕਿਰਪਾ ਕਰਦੇ ਨੇ।
ਮਰਤ ਨਹੀਂ ਨੀਕੇ ਨਿਰਤਾਰੋ,
ਗੁਰੂ ਅੰਗਦ ਸਾਹਿਬ ਮਹਾਰਾਜ ਜੀ ਕਹਿੰਦੇ ਭਾਈ ਮੱਲੂ ਸ਼ਾਹੀ ਏ ਤੇ ਨੀਕੇ ਧਾਰਨ ਕਰ ਲੋ ਚੰਗੀ ਤਰ੍ਹਾਂ, ਕਿ ਉਹਨਾਂ ਸਮਾਂ ਤੇ ਪਾਈਏ ਸਰੀਰ ਆਜ਼ਾਦ ਖੈ
ਜੇਕਰ ਯੁੱਧ ਆਨ ਕਿਤ ਪਰੈ
ਜੇ ਭਾਈ ਕਿਤੇ ਯੁੱਧ ਆ ਬਣੇ ਕਿਤੇ ਐਸਾ ਸਮਾਂ ਬਣ ਜਾਵੇ
ਅਲਪ ਕੇ ਬਹੁਤੇ ਨਹੀਂ ਵਿਚਰੈ
ਇਹ ਨਾ ਵਿਚਾਰੇ ਕਿ ਮੇਰੇ ਨਾਲ ਸੈਨਾ ਬਹੁਤੀ ਹੋਣੀ ਚਾਹੀਦੀ ਹੈ ਜਾਂ ਅਸੀਂ ਥੋੜੇ ਜਣੇ ਆ ਅੱਗੇ ਦੁਸ਼ਮਣ ਆ ਗਏ ਨੇ ਬਹੁਤੇ ਤੇ ਥੋੜੇ ਦੀ ਵਿਚਾਰ ਨਾ ਕਰੇ
ਪੀਠ ਨਾ ਦੇ ਸਮੁਖ ਰਿਪਰ
ਕੰਡ ਨਾ ਕਰੇ ਸਗੋਂ ਜ਼ੁਲਮਾਂ ਜਦੋਂ ਸਾਹਮਣੇ ਦੁਸ਼ਮਣ ਆ ਗਿਆ ਸਾਹਮਣੇ ਹੋ ਕਰਕੇ ਤਿਆਰ ਬਰ ਤਿਆਰ ਹੋ ਕੇ ਉਹਦਾ ਸਾਹਮਣਾ ਕਰੇ
ਨਿਰਪੈ ਸ਼ਸਤਰ ਬਹਿ ਜਸ ਲਹਿ
ਜਦੋਂ ਇਸ ਤਰ੍ਹਾਂ ਸ਼ਸਤਰ ਵਹਿਗਾ ਨਾ ਕਿ ਰਣ ਭੂਮੀ ਵਿਚ ਜੂਝਦਿਆਂ ਕੋਇਆ ਸ਼ਹੀਦੀਆਂ ਪਾ ਜਾਈਏ ਨਿਰਭਉ ਪਦ ਦੀ ਪ੍ਰਾਪਤੀ ਹੁੰਦੀ ਏ
ਜਗ ਮੈਂ ਪ੍ਰਾਪਤ ਬ੍ਰਿੰਦ ਪਦਾਰਥ
ਜਗ ਦੇ ਜਿੰਨੇ ਵੀ ਪਦਾਰਥ ਹਨ
ਲੇ ਸਤ ਸੰਗਤ ਲਾਏ ਸਕਾਰਥ
ਇਹਨਾਂ ਨੂੰ ਭਾਈ ਸਤ ਸੰਗਤ ਭਲੇ ਅਰਥ ਲਾਵੋ ਤੇ ਆਪਣਾ ਜੀਵਨ ਸਖਾਰਥਾ ਕਰੋ
ਜੇ ਰਣ ਮੈਂ ਸਨ ਮੁਖ ਮ੍ਰਿਤ ਪਾਵੇ
ਭਾਈ ਰਣ ਭੂਮੀ ਵਿਚ ਮ੍ਰਿਤੂ ਵੀ ਹੋ ਜਾਏ ਆਪਣਾ ਸਰੀਰ ਇਹ ਸਰੀਰ ਦਾ ਘਾਤ ਹੋ ਜਾਵੇ
ਸਵਰਗ ਨੇ ਸੰਸੈ ਸੂਰ ਸਿਧਾਵੇ
ਸੂਰਮਾ ਸਵਰਗਾਂ ਵਿਚ ਪਹੁੰਚ ਜਾਂਦਾ ਏ
ਇਮ ਦੁਆ ਲੋਕਨ ਉਜਲ ਆਨਨ
ਭਾਈ ਦੋ ਲੋਕਾਂ ਦੀਆਂ ਖੁਸ਼ੀਆਂ ਮਿਲਦੀਆਂ ਹਨ
ਕਰ ਕਲਿਆਣ ਏਵ ਨਿਜ ਪ੍ਰਾਨਨ
ਇਸਰਾ ਭਾਈ ਸਰੀਰ ਦੀ ਕਲਿਆਣਤਾ ਹੋ ਜਾਂਦੀ ਕੈ
ਮੱਲੂ ਸ਼ਾਈ ਸੁਨ ਉਪਦੇਸ਼
ਭਾਈ ਮੱਲੂ ਸ਼ਾਹੀ ਨਾ ਇਹ ਉਪਦੇਸ਼ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਿਤਾ ਜੀ ਦਾ ਸੁਣ ਕਰ
ਬਰਤਨ ਲਾਗੇ ਉਹ ਤਥਾ ਹਮੇਸ਼
ਉਸੇ ਤਰ੍ਹਾਂ ਹੀ ਹੁਣ ਸਿੱਖ ਲਿਆ ਗੁਰੂ ਚਰਨਾਂ ਵਿਚੋਂ ਉਪਦੇਸ਼ ਮਿਲ ਗਿਆ ਹੁਣ ਉਸੇ ਤਰ੍ਹਾਂ ਵਰਤਣਾ ਉਹਨਾਂ ਬਚਨਾਂ ਦੀ ਕਮਾਈ ਕਰਨੀ ਸ਼ੁਰੂ ਕਰ ਦਿੱਤੀ
ਵੰਡ ਖਾਏ ਨਿਜ ਧਰਮ ਵਿਚਾਰੈ
ਹੁਣ ਵੰਡ ਛਕਦਾ ਤੇ ਧਰਮ ਦੀ ਵਿਚਾਰ ਕਰਦਾ ਹੁਣ ਐਸਾ ਜੀਵਨ ਬਣ ਗਿਆ ਕਿ ਇਹ ਉਪਦੇਸ਼ ਹੁਣ ਜੀਵਨ ਵਿਚ ਆ ਗਏ ਸਨ
ਆਤਮ ਤਨ ਸੱਤਾ ਸਤ ਧਾਰੈ
ਹੁਣ ਆਪਣੇ ਸਰੀਰ ਵਿਚ ਨਾ ਆਤਮਾ ਨੂੰ ਸੱਚਿਆਂ ਜਾਣਦਾ ਤੇ ਤਨ ਨੂੰ ਝੂਠਿਆਂ ਜਾਣਦਾ ਏ
ਇਤ ਸਿੱਖ ਆਇਓ ਨਾਮ ਕਿਦਾਰੀ
ਹੁਣ ਇਸ ਤਰ੍ਹਾਂ ਇਕ ਗੁਰੂ ਕਾ ਹੋਰ ਪਿਆਰਾ ਗੁਰਸਿੱਖ ਹੈ ਭਾਈ ਕਿਦਾਰੀ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਪਹੁੰਚਿਆ ਹੈ ਅਰਜੋਈਆਂ ਕਰਦਾ ਭਲੇ ਅਰਥ ਕੀ ਉਪਦੇਸ਼ ਕਰਦਾ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਿਤਾ ਜੀ ਨੂੰ ਉਹ ਕਿਹੜੇ ਬਚਨ ਨੇ ਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਿਹਨਾਂ ਬਚਨਾਂ ਦੁਆਰਾ ਭਾਈ ਤੂੰ ਇਸ ਤਰ੍ਹਾਂ ਕਰ ਤੇਰੀ ਕਲਿਆਣਤਾ ਹੋ ਜਾਏਗੀ ਤੇਰਾ ਪਾਰ ਉਤਾਰਾ ਹੋ ਜਾਏਗਾ ਉਹ ਬਚਨ ਸਰਵਣ ਕਰਨ ਲਈ ਭਾਈ ਇਸੇ ਤਰ੍ਹਾਂ ਸਤਿਗੁਰੂ ਸਮਾਂ ਬਖਸ਼ਣ ਫਿਰ ਮਹਾਰਾਜ ਗੁਰੂ ਤੇਗ ਬਹਾਦਰ ਜੀ ਦੀਆਂ ਖੁਸ਼ੀਆਂ ਲੈ ਕੇ ਆਪਣਾ ਜੀਵਨ